ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਨੇ ਗਾਜ਼ਾ ਵਿੱਚ ਜੰਗਬੰਦੀ ਬਾਰੇ ਸੰਯੁਕਤ ਰਾਸ਼ਟਰ ਦੇ ਮਤੇ ਦੇ ਹੱਕ ਵਿੱਚ ਵੋਟ ਪਾਈ। ਅਮਰੀਕੀ ਦਸਤਾਵੇਜ਼ਾਂ ਤੋਂ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਬਾਰੇ ਨਵੇਂ ਵੇਰਵੇ ਮਿਲੇ। ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡੈਪੂਟੇਸ਼ਨ ਖਿਲਾਫ਼ ਅਪੀਲ ਖਾਰਜ। ਫੈਡਰਲ ਸਰਕਾਰ ਵੱਲੋਂ 13 ਬਿਲੀਅਨ ਡਾਲਰ ਦੇ ਡੈਂਟਲ ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ ਅਤੇ ਪੀਲ ਰੀਜਨ ਨੂੰ ਭੰਗ ਕਰਨ ਦੇ ਫੈਸਲੇ ਨੂੰ ਪਲਟੇਗਾ ਓਨਟੇਰੀਓ। ਕੈਨੇਡਾ ਨੇ ਯੂਨਾਈਟਿਡ ਨੇਸ਼ਨਜ਼ ਦੇ ਉਸ ਨੌਨ ਬਾਈਂਡਿੰਗ ਯਾਨੀ ਗੈਰ ਬੱਝਵੇਂ ਮਤੇ ਦੇ ਹੱਕ ਵਿੱਚ ਵੋਟ ਪਾਈ ਹੈ ਜਿਸ ਵਿੱਚ ਇਜ਼ਰਾਈਲ ਹਮਾਸ ਸੰਘਰਸ਼ ਵਿੱਚ ਇਮੀਡੀਏਟ ਹਿਊਮੈਨੀਟੇਰੀਅਨ ਸੀਜ਼ ਫਾਇਰ ਯਾਨੀ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਹੈ। ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਮਿਲੈਨੀ ਜੋਲੀ ਨੇ ਮੰਗਲਵਾਰ ਨੂੰ ਵੋਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਸ਼ੁਰੂ ਤੋਂ ਹੀ ਅਸੀਂ ਕਿਹਾ ਹੈ ਕਿ ਇਜ਼ਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਇਜ਼ਰਾਈਲ ਆਪਣਾ ਬਚਾਅ ਕਿਵੇਂ ਕਰਦਾ ਹੈ ਇਹ ਮਹੱਤਵਪੂਰਨ ਹੈ। ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਚੋਂ 153 ਮੈਂਬਰਾਂ ਨੇ ਮਤੇ ਦੇ ਸਮਰਥਨ ਵਿੱਚ ਅਤੇ 10 ਮੈਂਬਰ ਦੇਸ਼ਾਂ ਨੇ ਇਸ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ ਜਦਕਿ 23 ਹੋਰ ਮੈਂਬਰ ਗੈਰ ਹਾਜ਼ਰ ਰਹੇ ਸਨ। ਗੌਰਤਲਬ ਹੈ ਕਿ ਇਹ ਵੋਟ ਪਿਛਲੇ ਫਰਾਈਡੇ ਨੂੰ ਯੂਨਾਈਟਿਡ ਨੇਸ਼ਨਜ਼ ਸਿਕਿਉਰਿਟੀ ਕੌਂਸਲ ਦੇ ਇੱਕ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਜਿਸ ਵਿੱਚ ਗਾਜ਼ਾ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਹਮਾਸ, ਜੋ ਕਿ ਕੈਨੇਡਾ ਵਿੱਚ ਇੱਕ ਟੈਰਰਿਸਟ ਆਰਗਨਾਈਜੇਸ਼ਨ ਵੱਲੋਂ ਕੈਟਾਗਰਾਈਜ਼ਡ ਹੈ, ਉਸ ਦੇ ਕੰਟਰੋਲ ਵਾਲੇ ਜਿਹੜਾ ਸਿਹਤ ਵਿਭਾਗ ਹੈ ਉਹਨਾਂ ਦੇ ਅਨੁਸਾਰ 7 ਅਕਤੂਬਰ ਤੋਂ ਹੁਣ ਤੱਕ 18,200 ਤੋਂ ਜ਼ਿਆਦਾ ਗਾਜ਼ਾ ਰੈਜ਼ੀਡੈਂਟਸ ਮਾਰੇ ਜਾ ਚੁੱਕੇ ਨੇ ਅਤੇ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਇਸ ਗਿਣਤੀ ਵਿੱਚ ਕਿੰਨੇ ਸਿਵਿਲੀਅਨਸ ਨੇ ਅਤੇ ਕਿੰਨੇ ਫੌਜੀ ਲੜਾਕੇ ਸ਼ਾਮਲ ਨੇ। ਵੈਸੇ ਕੈਨੇਡਾ ਦੀ ਜਿਹੜੀ ਇਹ ਵੋਟ ਹੈ ਇਹ ਯੂਨਾਈਟਿਡ ਨੇਸ਼ਨਜ਼ ਵਿੱਚ ਰੈਜ਼ੋਲਿਊਸ਼ਨਸ ਤੇ ਇਜ਼ਰਾਈਲ ਦੇ ਨਾਲ ਵੋਟ ਪਾਉਣ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜਾ ਸਿਲਸਿਲਾ ਹੈ ਉਹਦੇ ਵਿੱਚ ਇੱਕ ਤਬਦੀਲੀ ਨੂੰ ਜ਼ਰੂਰ ਦਰਸਾਉਂਦਾ ਹੈ। ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਬੌਬ ਰੇ ਨੇ CBC ਨਿਊਜ਼ ਨੈਟਵਰਕ ਦੇ ਪਾਵਰ ਐਂਡ ਪੋਲੀਟਿਕਸ ਨੂੰ ਉਹਦੇ ਨਾਲ ਗੱਲ ਕਰਦਿਆਂ ਕਿਹਾ ਕਿ ਇਜ਼ਰਾਈਲ ਲਈ ਕੈਨੇਡਾ ਦਾ ਸਮਰਥਨ ਅਜੇ ਵੀ ਕਾਇਮ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਗਾਜ਼ਾ ਵਿੱਚ ਮਨੁੱਖੀ ਸਥਿਤੀ ਦੇ ਕਾਰਨ ਮਤੇ ਦਾ ਸਮਰਥਨ ਕੀਤਾ। ਕੈਨੇਡਾ ਵਿੱਚ ਜਿਹੜੇ ਇਜ਼ਰਾਈਲ ਦੇ ਰਾਜਦੂਤ ਨੇ ਈਦੋ ਮੋਏਦ, ਉਹਨਾਂ ਨੇ ਕਿਹਾ ਕਿ ਯੂਨਾਈਟਿਡ ਨੇਸ਼ਨਜ਼ ਦੇ ਮਤੇ ਨਾਲ ਕੋਈ ਫਰਕ ਨਹੀਂ ਪੈਂਦਾ। ਪਾਵਰ ਐਂਡ ਪੋਲੀਟਿਕਸ ਦੇ ਨਾਲ ਹੀ ਇੱਕ ਵੱਖਰੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੰਗਬੰਦੀ ਦੀ ਮੰਗ ਰਾਜਨੀਤਿਕ ਸਮਰਥਕਾਂ ਨੂੰ ਤਾਂ ਖੁਸ਼ ਕਰ ਸਕਦੀ ਹੈ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਹਨਾਂ ਲੋਕਾਂ ਲਈ ਕੋਈ ਸਿਗਨੀਫਿਕੈਂਸ ਨਹੀਂ ਹੈ ਜੋ ਇਸ ਸਮੇਂ ਹਮਾਸ ਦੇ ਅੱਤਵਾਦੀ ਸ਼ਾਸਨ ਦੇ ਅਧੀਨ ਦੁੱਖ ਝੱਲ ਰਹੇ ਨੇ। ਇਹ ਉਹਨਾਂ ਦਾ ਕੋਟ ਸੀ। ਕੈਨੇਡਾ ਵੱਲੋਂ ਯੂਨਾਈਟਿਡ ਨੇਸ਼ਨਜ਼ ਵਿੱਚ ਇਸ ਮਤੇ ਦੇ ਪੱਖ ਵਿੱਚ ਵੋਟ ਪਾਉਣ ਤੋਂ ਬਾਅਦ ਕੁਝ ਲਿਬਰਲ MPs ਆਪਣੇ ਕੌਕਸ ਤੋਂ, ਆਪਣੀ ਸਰਕਾਰ ਤੋਂ ਖਫਾ ਨੇ, ਅਸਹਿਮਤ ਨੇ। ਕਿਊਬੈਕ ਤੋਂ MP ਨੇ ਐਂਥਨੀ ਹਾਊਸਫਾਦਰ, ਜੋ ਕਿ ਯਹੂਦੀ ਨੇ, ਉਹਨਾਂ ਨੇ ਕਿਹਾ ਕਿ ਜੰਗਬੰਦੀ ਸੀਜ਼ ਫਾਇਰ ਹਮਾਸ ਵੱਲੋਂ ਬੰਦਕਾਂ ਦੀ ਰਿਹਾਈ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਅਤੇ ਲਿਬਰਲ MP ਨੇ ਮਾਰਕੋ ਮੈਂਡਚੀਨੋ, ਜੋ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਨੇ, ਉਹਨਾਂ ਨੇ ਵੀ ਸੋਸ਼ਲ ਮੀਡੀਆ ਪਲੈਟਫਾਰਮ X, ਜੋ ਕਿ ਪਹਿਲਾਂ ਟਵਿੱਟਰ ਹੁੰਦਾ ਸੀ, ਉਹਦੇ 'ਤੇ ਲਿਖਿਆ ਕਿ ਉਹ ਬਿਨਾਂ ਸ਼ਰਤਾਂ ਦੀ ਜੰਗਬੰਦੀ ਦਾ ਸਮਰਥਨ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲੀਆਂ ਅਤੇ ਫਿਲਸਤੀਨੀਆਂ ਨੂੰ ਖਤਰੇ ਵਿੱਚ ਪਾ ਸਕਦਾ ਹੈ। ਜੋਲੀ ਨੇ ਕਿਹਾ ਕਿ ਕੈਨੇਡਾ 2-Nation Solution ਯਾਨੀ 2 ਮੁਲਕੀ ਹੱਲ ਦਾ ਸਮਰਥਨ ਕਰਦਾ ਹੈ ਕੰਟੀਨਿਊਸਲੀ। ਤੇ ਸੰਯੁਕਤ ਰਾਸ਼ਟਰ ਵੱਲੋਂ ਜੰਗਬੰਦੀ ਦੀ ਮੰਗ ਕਰਨ ਬਾਰੇ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰਸ ਨਾਲ ਇੱਕ ਜੁਆਇੰਟ ਸਟੇਟਮੈਂਟ ਵਿੱਚ ਸਸਟੇਨਡ ਸੀਜ਼ ਫਾਇਰ ਯਾਨੀ ਟਿਕਾਊ ਜੰਗਬੰਦੀ ਦੀ ਵੀ ਮੰਗ ਕੀਤੀ ਸੀ। ਇਸ ਸਾਂਝੇ ਬਿਆਨ ਵਿੱਚ ਕੈਨੇਡਾ ਨੇ ਪਹਿਲੀ ਵਾਰੀ ਆਫੀਸ਼ੀਅਲੀ ਸੀਜ਼ ਫਾਇਰ ਵਰਡ ਦਾ ਜ਼ਿਕਰ ਕੀਤਾ ਸੀ ਕਿਉਂਕਿ ਇਸ ਤੋਂ ਪਹਿਲਾਂ ਹਿਊਮੈਨੀਟੇਰੀਅਨ ਪੌਜ਼ ਵਰਗੇ ਸ਼ਬਦਾਂ ਦੀ ਵਰਤੋਂ ਹੁੰਦੀ ਰਹੀ ਸੀ। ਉਸ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਸੀਜ਼ ਫਾਇਰ ਹੈ ਇਹ ਇੱਕ ਪਾਸੜ ਨਹੀਂ ਹੋ ਸਕਦਾ ਅਤੇ ਹਮਾਸ ਨੂੰ ਵੀ ਸਾਰੇ ਬੰਦਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ, ਪੈਲਸਟੀਨੀਅਨ ਸਿਵਿਲੀਅਨਸ ਨੂੰ ਮਨੁੱਖੀ ਢਾਲ ਵਜੋਂ ਵਰਤਣਾ ਬੰਦ ਕਰਨਾ ਚਾਹੀਦਾ ਅਤੇ ਆਪਣੇ ਹਥਿਆਰ ਵੀ ਸੁੱਟਣੇ ਚਾਹੀਦੇ ਨੇ। ਅਤੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗਾਜ਼ਾ ਦੇ ਭਵਿੱਖ ਦੇ ਸ਼ਾਸਨ ਵਿੱਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੈ ਅਤੇ 3 ਲੀਡਰਾਂ ਨੇ ਕਿਹਾ ਸੀ ਕਿ ਉਹ ਫਿਲਸਤੀਨੀਆਂ ਦੇ ਸਵੈ ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦੇ ਨੇ ਅਤੇ ਗਾਜ਼ਾ ਤੋਂ ਫਿਲਸਤੀਨੀਆਂ ਦੇ ਜਬਰੀ ਉਜਾੜੇ ਦਾ ਵੀ ਵਿਰੋਧ ਕਰਦੇ ਨੇ। ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੋਣ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਹੈ CSIS, ਉਸ ਦੇ ਮੁਖੀ ਨੇ ਪਹਿਲੀ ਵਾਰ ਇਸ ਕਤਲ ਬਾਰੇ ਆਪਣੀ ਏਜੰਸੀ ਦੀ ਕਾਰਗੁਜ਼ਾਰੀ ਜਾਂ ਉਹਨਾਂ ਦੀ ਏਜੰਸੀ ਨੇ ਇਸ ਸਾਰੀ ਚੀਜ਼ ਨੂੰ ਕਿੱਦਾਂ ਹੈਂਡਲ ਕੀਤਾ ਇਹਦੇ ਬਾਰੇ ਗੱਲ ਕੀਤੀ ਹੈ ਸੀਬੀਸੀ ਨਾਲ ਇੱਕ ਇੰਟਰਵਿਊ ਦੇ ਵਿੱਚ ਸੀਸੀਸ ਦੇ ਜਿਹੜੇ ਡਾਇਰੈਕਟਰ ਨੇ ਡੇਵਿਡ ਵਿਗਨੌਲਟ ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਅਦਾਲਤ ਵਿੱਚ ਇੰਡਿਕਟਮੈਂਟ ਜਾਂ ਜਿਹੜੀ ਫਰਦ ਜੁਰਮ ਦਸਤਾਵੇਜ਼ ਦਾਇਰ ਕੀਤੇ ਗਏ ਨੇ ਉਹਨਾਂ ਚੋਂ ਉਹਨਾਂ ਨੂੰ ਭਾਰਤ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਦੇ ਕੁਝ ਵੇਰਵੇ ਮਿਲੇ ਨੇ ਪਰ ਕੀ ਉਸ ਜਾਣਕਾਰੀ ਤੋਂ ਨਿੱਜਰ ਦੀ ਜਾਨ ਬਚਾਈ ਜਾ ਸਕਦੀ ਸੀ ਵਿਗਨੌਲਟ ਨੇ ਇਸ ਬਾਰੇ ਅੰਦਾਜ਼ੇ ਲਗਾਉਣ ਤੋਂ ਸਾਵਧਾਨ ਕੀਤਾ ਹੈ ਪਰ ਉਹਨਾਂ ਕਿਹਾ ਕਿ ਕੁਝ ਜਾਣਕਾਰੀ ਜੋ ਹੁਣ ਪਬਲਿਕ ਹੈ ਹੁਣ ਹੁਣ ਜਨਤਕ ਹੈ ਉਹ ਸ਼ਾਇਦ ਨਿੱਜਰ ਦੇ ਕਤਲ ਦੇ ਸਮੇਂ ਅਵੇਲੇਬਲ ਨਹੀਂ ਸੀ ਵਿਗਨੌਲਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਚੱਲ ਰਹੀ ਜਾਂਚ ਤੋਂ ਬਾਅਦ ਦੋ ਸ਼ਾਇਦ ਕੀਤੇ ਜਾਣਗੇ ਅਤੇ ਉਦੋਂ ਹੋਰ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ ਜੂਨ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਜਰ ਜੋ ਕਿ ਇੱਕ ਸਿੱਖ ਵੱਖਵਾਦੀ ਸੀਗੇ ਉਹਨਾਂ ਦਾ ਕਤਲ ਹੋ ਗਿਆ ਸੀਗਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਇੱਕ ਇਹ ਇੰਟਰਨੈਸ਼ਨਲ ਹੈਡਲਾਈਨਸ ਬਣ ਗਿਆ ਸੀ ਇਹ ਮੁੱਦਾ ਤੇ ਇਸ ਘਟਨਾ ਨੇ ਇਸ ਬਾਰੇ ਵੀ ਸਵਾਲ ਖੜੇ ਕੀਤੇ ਸੀਗੇ ਕਿ ਕੀ ਕੈਨੇਡਾ ਦੀਆਂ ਜਿਹੜੀਆਂ ਸਿਕਿਉਰਿਟੀ ਐਂਡ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੇ ਨਿੱਜਰ ਨੂੰ ਚੇਤਾਵਨੀ ਦੇਣ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਆਪਣੀ ਬਣਦੀ ਕਾਰਵਾਈ ਕੀਤੀ ਸੀ ਕੀ ਉਹਨਾਂ ਨੇ ਇਨਫ ਕੀਤਾ ਸੀਗਾ ਇਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਇਸ ਬਾਰੇ ਸਵਾਲ ਖੜੇ ਹੋਏ ਸਨ ਤੇ ਫਿਰ ਹਾਲ ਹੀ ਵਿੱਚ ਅਮਰੀਕਾ ਦੀ ਅਦਾਲਤ ਵਿੱਚ ਜਿਹੜੀ ਇਹ ਇੰਡਿਕਟਮੈਂਟ ਫਾਈਲ ਕੀਤੀ ਗਈ ਹੈ ਇਹਦੇ ਵਿੱਚ ਖੁਲਾਸਾ ਹੋਇਆ ਕਿ ਅਮਰੀਕੀ ਅਧਿਕਾਰੀਆਂ ਨੇ ਆਪਣੀ ਧਰਤੀ ਤੇ ਭਾਰਤੀ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਵਾਲੀ ਇੱਕ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ ਜਿਸ ਸਾਜ਼ਿਸ਼ ਦੇ ਤਾਰ ਨਿੱਜਰ ਦੇ ਕਤਲ ਅਤੇ ਕੈਨੇਡਾ ਵਿੱਚ ਕੁਝ ਹੋਰ ਸਿੱਖ ਸੈਪਰੇਟਿਸਟ ਦੇ ਕਤਲ ਦੀ ਸਾਜ਼ਿਸ਼ ਤੱਕ ਜੁੜਦੇ ਨੇ ਤੇ ਇਸ ਖਬਰ ਨੇ ਖੁਫੀਆ ਏਜੰਸੀਆਂ ਤੇ ਸਵਾਲਾਂ ਦੀ ਸੁਰ ਨੂੰ ਹੋਰ ਉੱਚਾ ਕਰ ਦਿੱਤਾ ਹੈ ਵਿਗਨੌਲਟ ਨੇ ਕਿਹਾ ਕਿ ਉਹ ਚੱਲ ਰਹੀ ਅਪਰਾਧਿਕ ਜਾਂਚ ਦੇ ਕਾਰਨ ਕੇਸ ਦੇ ਬਹੁਤ ਸਾਰੇ ਵੇਰਵਿਆਂ ਬਾਰੇ ਖੁੱਲ੍ਹ ਕੇ ਤਾਂ ਗੱਲ ਨਹੀਂ ਕਰ ਸਕਦੇ ਪਰ ਉਹਨਾਂ ਕਿਹਾ ਕਿ ਜਦੋਂ ਦਸਤਾਵੇਜ਼ ਜਾਰੀ ਕੀਤੇ ਗਏ ਸਨ ਤਾਂ ਉਹਨਾਂ ਨੇ ਅਮਰੀਕੀ ਕੇਸ ਦੇ ਅਪਰਾਧਿਕ ਪਹਿਲੂਆਂ ਬਾਰੇ ਹੋਰ ਜਾਣਿਆ ਸੀ ਉਹਨਾਂ ਨੇ ਕਿਹਾ ਕੋਰਟ ਮੈਨੂੰ ਅਮਰੀਕਾ ਦੀ ਅਪਰਾਧਿਕ ਜਾਂਚ ਤੋਂ ਚੀਜ਼ਾਂ ਬਾਰੇ ਪਤਾ ਲੱਗਾ ਹੈ ਕਿਉਂਕਿ ਅਸੀਂ ਇੱਕ ਖੁਫੀਆ ਏਜੰਸੀ ਹਾਂ ਤੇ ਅਸੀਂ ਮੁੱਦਿਆਂ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਾਂ ਪਰ ਅਗੇਨ ਸਾਨੂੰ ਇਸ ਬਾਰੇ ਅੰਦਾਜ਼ੇ ਨਾ ਲਗਾਉਣ ਲਈ ਸਾਵਧਾਨ ਰਹਿਣਾ ਪਏਗਾ ਕਿ ਆਰਸੀਐਮਪੀ ਨੂੰ ਇਸ ਬਾਰੇ ਕੀ ਪਤਾ ਸੀ ਕੋਰਟ ਖਤਮ ਇਹ ਪੁੱਛੇ ਜਾਣ ਤੇ ਕਿ ਸੀਸੀਸ ਅਤੇ ਆਰਸੀਐਮਪੀ ਨੇ ਨਿੱਜਰ ਨੂੰ ਕਿਸ ਤਰ੍ਹਾਂ ਦੀਆਂ ਚੇਤਾਵਨੀਆਂ ਦਿੱਤੀਆਂ ਸੀਗੀਆਂ ਵਿਗਨੌਲਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਸੀਸ ਦੀ ਸ਼ਮੂਲੀਅਤ ਦੀਆਂ ਰਿਪੋਰਟਸ ਹਮੇਸ਼ਾ ਦਰੁਸਤ ਨਹੀਂ ਹਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੀ ਜਾਣਕਾਰੀ ਜੇ ਉਪਲਬਧ ਹੋਣ ਤੋਂ ਪਹਿਲਾਂ ਇਸ ਬਾਰੇ ਅੰਦਾਜ਼ੇ ਲਗਾਉਣ ਬਾਰੇ ਉਹਨਾਂ ਨੇ ਸਾਵਧਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਨਤਕ ਪੱਧਰ ਤੇ ਕੁਝ ਜਾਣਕਾਰੀ ਹੁੰਦੀ ਹੈ ਜੋ ਕਈ ਵਾਰੀ ਬਹੁਤੀ ਸਹੀ ਨਹੀਂ ਹੁੰਦੀ ਵਿਗਨੌਲਟ ਨੇ ਕਿਹਾ ਕਿ ਇਹ ਬਿਲਕੁਲ ਅਸਵੀਕਾਰਨਯੋਗ ਹੈ ਕਿ ਭਾਰਤ ਸਰਕਾਰ ਕੈਨੇਡੀਅਨ ਧਰਤੀ ਉੱਤੇ ਇੱਕ ਕੈਨੇਡੀਅਨ ਦੇ ਕਤਲ ਵਿੱਚ ਸ਼ਾਮਿਲ ਸੀ ਅਤੇ ਭਾਰਤ ਸਰਕਾਰ ਦੀ ਜਵਾਬਦੇਹੀ ਦੀ ਬਿਲਕੁਲ ਜ਼ਰੂਰਤ ਹੈ ਫੈਡਰਲ ਸਰਕਾਰ ਨੇ ਆਪਣੇ ਨਵੇਂ ਡੈਂਟਲ ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ ਕੀਤੇ ਨੇ $13 ਬਿਲੀਅਨ ਦਾ ਇਹ ਇੰਸ਼ੋਰੈਂਸ ਪ੍ਰੋਗਰਾਮ ਅਗਲੇ ਸਾਲ ਉਹਨਾਂ ਲੋਕਾਂ ਲਈ ਰੂਟੀਨ ਦੰਦਾਂ ਦੇ ਖਰਚਿਆਂ ਨੂੰ ਕਵਰ ਕਰਨਾ ਸ਼ੁਰੂ ਕਰੇਗਾ ਜੋ ਇੱਕ ਨਿਸ਼ਚਿਤ ਆਮਦਨ ਸੀਮਾ ਨੂੰ ਪੂਰਾ ਕਰਦੇ ਨੇ ਇਹ ਪ੍ਰੋਗਰਾਮ ਪਹਿਲਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੁਝ ਬਜ਼ੁਰਗਾਂ ਨੂੰ ਕਵਰ ਕਰੇਗਾ ਅਤੇ 2025 ਵਿੱਚ ਸਾਰੇ ਯੋਗ ਘੱਟ ਅਤੇ ਮੱਧ ਆਮਦਨ ਵਾਲੇ ਕੈਨੇਡੀਅਨਜ਼ ਲਈ ਇਸ ਪ੍ਰੋਗਰਾਮ ਦਾ ਵਿਸਤਾਰ ਹੋਵੇਗਾ 87 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਅਰਜ਼ੀਆਂ ਇਸੇ ਮਹੀਨੇ ਦੇ ਅੰਤ ਵਿੱਚ ਖੁੱਲ੍ਹਣਗੀਆਂ ਅਤੇ ਹੋਰ ਉਮਰ ਵਰਗ ਨਵੇਂ ਸਾਲ ਵਿੱਚ ਅਪਲਾਈ ਕਰਨ ਦੇ ਯੋਗ ਹੋਣਗੇ $90,000 ਤੋਂ ਘੱਟ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਇਸ ਪ੍ਰੋਗਰਾਮ ਦੇ ਯੋਗ ਹੋਣਗੇ $70,000 ਤੋਂ ਘੱਟ ਦੀ ਆਮਦਨ ਨੂੰ ਡੈਂਟਿਸਟ ਹਾਈਜੀਨਿਸਟ ਜਾਂ ਡੈਂਚਰਿਸਟ ਕੋਲ ਕਲੀਨਿੰਗ ਪਾਲਿਸ਼ਿੰਗ ਐਕਸਰੇ ਫਿਲਿੰਗ ਜਾਂ ਰੂਟ ਕਨਾਲ ਵਰਗੀਆਂ ਸਰਵਿਸਿਜ਼ ਲਈ ਕੋ ਪੇ ਯਾਨੀ ਸਹਿ ਭੁਗਤਾਨ ਨਹੀਂ ਕਰਨਾ ਹੋਵੇਗਾ $70,000 ਤੋਂ $79,999 ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰ 40% ਕੋ ਪੇ ਕਰਨਗੇ ਅਤੇ $80,000 ਤੋਂ $99,999 ਦੀ ਸਾਲਾਨਾ ਆਮਦਨ ਵਾਲੇ ਪਰਿਵਾਰ 60% ਕੋ ਪੇ ਕਰਨਗੇ ਬਾਕੀ ਲਾਗਤਾਂ ਫੈਡਰਲ ਪਲਾਨ ਕਵਰ ਕਰੇਗਾ ਸਸਕੈਚੁਅਨ ਵਿੱਚ ਘਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਡੈਪੋਟੇਸ਼ਨ ਖਿਲਾਫ ਪਾਈ ਅਰਜ਼ੀ ਜੱਜ ਨੇ ਖਾਰਜ ਕਰ ਦਿੱਤੀ ਹੈ ਜਸਕਿਰਤ ਸਿੰਘ ਸਿੱਧੂ ਨੂੰ 2018 ਦੇ ਹਾਦਸੇ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ 13 ਲੋਕ ਜ਼ਖਮੀ ਹੋ ਗਏ ਸਨ ਜਸਕਿਰਤ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਪੈਰੋਲ ਦਿੱਤੀ ਗਈ ਸੀ ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਡਿਪੋਰਟ ਕਰਨ ਦੀ ਸਿਫਾਰਿਸ਼ ਕੀਤੀ ਸੀ ਸਿੱਧੂ ਦੇ ਵਕੀਲ ਨੇ ਸਪਟੈਂਬਰ ਵਿੱਚ ਫੈਡਰਲ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਕਲੀਨ ਕ੍ਰਿਮੀਨਲ ਰੈਕਰਡ ਅਤੇ ਇਸ ਹਾਦਸੇ ਪ੍ਰਤੀ ਉਸਦੇ ਪਛਤਾਵੇ ਨੂੰ ਕੰਸੀਡਰ ਨਹੀਂ ਕੀਤਾ ਵਕੀਲ ਨੇ ਕਿਹਾ ਸੀ ਕਿ ਬਾਰਡਰ ਏਜੰਸੀ ਨੂੰ ਇਸ ਕੇਸ ਦੀ ਦੁਬਾਰਾ ਸਮੀਖਿਆ ਕਰਨ ਦਾ ਹੁਕਮ ਦਿੱਤਾ ਜਾਵੇ ਪਰ ਜਸਟਿਸ ਪੌਲ ਕ੍ਰੈਂਪਟਨ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ ਪਰ ਕਿਹਾ ਕਿ ਸਿੱਧੂ ਅਜੇ ਵੀ ਮਨੁੱਖੀ ਅਤੇ ਹਮਦਰਦੀ ਦੇ ਆਧਾਰ ਤੇ ਪਰਮਨੈਂਟ ਰੈਜ਼ੀਡੈਂਟ ਦਾ ਦਰਜਾ ਮੰਗ ਸਕਦਾ ਹੈ। ਹੰਬੋਲਟ ਬ੍ਰੋਂਕੋਸ ਬੱਸ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਵਿੱਚ ਹੋਇਆ ਸੀਗਾ। ਨਵਾਂ ਵਿਆਹਿਆ ਪਰਮਨੈਂਟ ਰੈਜ਼ੀਡੈਂਟ ਜਸਕੀਰਤ ਸਿੱਧੂ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ਤੇ ਬਣੇ ਸਟਾਪ ਸਾਈਨ ਤੇ ਉਹ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੋਂਕੋਸ ਦੀ ਹਾਕੀ ਟੀਮ ਨੂੰ ਲਿਜਾ ਰਹੀ ਸੀ ਤੇ ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਇਜਾਜ਼ਤ ਦਿਓ, ਧੰਨਵਾਦ।